ਉਦੋਂ ਦੇਖਣ ਤੋਂ ਆਤਮਾ ਮਹਾਂਪੁਰਸ਼ਾਂ ਦੀ ਨਿੰਦਾ ਕਰਨ ਵਾਲੇ ਵੀ ਨਾਲ ਨਾਲ ਚੱਲੇ ਆ ਰਹੇ ਹਨ। ਇਸੇ ਕਰਕੇ ਪੰਜਵੇਂ ਪਾਤਸ਼ਾਹ ਜੀ ਨੇ ਸਤਿਗੁਰੂ ਸਾਹਿਬ ਦੀ ਤੇਰਵੀਂ ਅਸ਼ਟਪਦੀ ਉਚਾਰਨ ਕੀਤੀ ਹੈ। ਸੰਤ ਦੀ ਨਿੰਦਾ ਨਾਮ ਦਾ ਬਹੁਤ ਬਹੁਤ ਅਵਤਾਰ। ਉਹ ਤਪਾ ਵੀ ਗੁਰੂ ਦਾ ਨਿੰਦਕ ਸੀ, ਨਿੰਦਕਾਂ ਦੇ ਵਿੱਚ ਬਹਿ ਕੇ ਗੁਰੂ ਦੀ ਨਿੰਦਾ ਕਰਦਾ ਸੀ। ਉਸਨੂੰ ਮੌਕਾ ਬਣ ਗਿਆ, ਆਪਣੀ ਵੱਲੋਂ ਉਸਨੇ ਬਹੁਤ ਵੱਡਾ ਧਿਆਨ ਚਲਾਇਆ। ਸਹਿਵੇਂ ਜੱਟ ਉਹਦੇ ਸੇਵਕ ਸੀ। ਉਦੋਂ ਆਉਣ ਲੱਗ ਗਈ ਭਾਦੋਂ ਦਾ ਮਹੀਨਾ ਸੀ, ਜਿਹੜੀ ਝੋਨਾ ਜੀਰੀ ਬੀਜੀ ਸੀ ਉਹ ਜੀਰੀ ਉਹ ਫਸਲ ਖੁਰਾਕ ਹੋ ਰਹੀ ਹੈ, ਪਾਣੀ ਨਹੀਂ ਪੈ ਰਿਹਾ। ਮੀਂਹ ਨਾਲ ਪੈਣ ਕਰਕੇ ਸਾਰੇ ਜ਼ਿਮੀਦਾਰ ਪਰਿਵਾਰ ਦੁਖੀ ਹੋਏ ਨੇ। ਹਫ਼ਤ ਬਣੇਗਾ, ਕੀ ਖਾਵਾਂਗੇ, ਬੱਚਿਆਂ ਨੂੰ ਦੇਵਾਂਗੇ, ਕੀ ਆਪਣੇ ਪਸ਼ੂਆਂ ਨੂੰ ਖਵਾਵਾਂਗੇ, ਉੱਥੇ ਮਰ ਜਾਵਾਂਗੇ, ਅਸੀਂ ਉੱਜੜ ਜਾਵਾਂਗੇ, ਬਰਬਾਦ ਹੋ ਜਾਵਾਂਗੇ, ਇੱਦਾਂ ਦੀਆਂ ਗੱਲਾਂ ਕਰਨਗੇ। ਚਲੋ ਇਤਨੇ ਜ਼ਿਆਦਾ ਘਬਰਾ ਗਏ, ਇਕੱਠੇ ਹੋ ਗਏ, ਕੱਪੜੇ ਬਣ ਗਏ, ਸਭੇ ਨੂੰ ਸਾਰੀ ਗੱਲ ਦੱਸੀ। ਇਸ ਤਰ੍ਹਾਂ ਲਗਨ ਨਹੀਂ ਤਾਂ ਨਹੀਂ ਕਹਿੰਦਾ ਵੀ ਤੁਹਾਡੇ ਪਿੰਡ ਦੇ ਗੁਰੂ ਅੰਗਦ ਦੇਵ ਖੱਤਰੀ ਗੁਰੂ ਬਣ ਕੇ ਬੈਠਾ, ਤੁਸੀਂ ਉਹਨੂੰ ਮੱਥੇ ਟੇਕਦੇ, ਬੇਇੱਜ਼ਤੀ ਹੈ ਬਾਲ ਬੱਚੇ ਦਾ, ਇਹ ਭਗਵਾਨ ਕੱਪੜੇ ਵੀ ਨਹੀਂ ਪਾਉਂਦਾ, ਉਹ ਮੱਥੇ 'ਤੇ ਬਾਲਾ ਤਿਲਕ ਵੀ ਨਹੀਂ ਜਾਂਦਾ, ਉਹ ਗਲ ਵਿੱਚ ਮਾਲਾ ਨਹੀਂ ਪਾਉਂਦਾ, ਉਹ ਜਿਹੜਾ ਵਖਾਵਾ ਧਰਮੀਆਂ ਦਾ ਹੁੰਦਾ ਹੈ ਭਗਵੇਂ ਕੱਪੜੇ, ਉਹ ਕੁਛ ਵੀ ਨਹੀਂ ਕਰਦਾ, ਅਤੇ ਉਹ ਬੇਇੱਜ਼ਤੀ ਹੈ, ਅਤੇ ਉਹਨੂੰ ਗੁਰੂ ਮੰਨਣ ਦਾ ਕਹਿੰਦੇ ਹੱਥ ਦਿੱਤਾ। ਉਹਦੇ ਕਰਕੇ ਵੀ ਸਾਰੇ ਜ਼ਿਮੀਦਾਰ ਕਹਿੰਦੇ ਹਾਂ ਬਾਬਾ ਜੀ ਠੀਕ ਕਹਿੰਦੇ, ਆਪਾਂ ਤਿਆਰ ਵੀ ਕੀਤਾ, ਸਾਡੇ ਪਿੰਡ 'ਚ ਬੜਾ ਪਾਠ ਹੋ ਰਿਹਾ। ਉਹ ਸਾਰਿਆਂ ਨੇ ਉਸ ਧੱਬੇ ਦੀ ਗੱਲ ਮੰਨ ਲਈ। ਮੂਰਖ ਜਿਹੜੇ ਹਨ ਸਾਹ ਸਮੇਤ ਜੀ, ਸਿਆਣਿਆਂ ਨੇ ਕਿਹਾ ਵੀ ਮੂਰਖ ਬਣਾਉਣ ਵਾਲਾ ਚਾਹੀਦਾ, ਬਣਨ ਵਾਲੇ ਬੜੇ ਹਨ। ਮੂਰਖ ਅਸਮਾਨਾਂ ਨਹੀਂ ਬਹਿੰਦੇ, ਇੱਥੇ ਹੀ ਜੰਮਦੇ ਨੇ, ਸਾਡੇ ਵਿੱਚ ਹੀ ਰਹਿੰਦੇ ਨੇ। ਮੂਰਖਾਂ ਦੇ ਲੱਛਣ ਨੇ ਗੁਰਮਤੀ ਕਰਨੀ, ਹੰਕਾਰ ਵਿੱਚ ਰਹਿਣਾ, ਕਿਸੇ ਦੀ ਗੱਲ ਨਹੀਂ ਸੁਣਨੀ, ਨਹੀਂ ਮੰਨਣੀ, ਨਹੀਂ ਸਮਝਣੀ, ਨਹੀਂ ਵਿਚਾਰਨੀ। ਸੋ ਉਹਨਾਂ ਮੂਰਖਾਂ ਨੂੰ ਸਮਝ ਲੈਣਾ ਕਿ ਮਹਾਰਾਜ ਸਾਹਿਬ ਜੀ ਦੇ ਖਿਲਾਫ਼ ਸਾਨੂੰ ਭੜਕਾ ਦੇ, ਬਲਕਿ ਉਹਦੀ ਹਾਂ ਜਹਾਂ ਬੁਲਾਉਣ ਲੱਗ ਪਿਆ। ਸੋ ਉਹਨਾਂ ਮੂਰਖਾਂ ਨੇ ਕੀ ਕੀਤਾ, ਉਸ ਤੋਂ ਅਗਲੀ ਕਥਾ ਅੱਜ ਦੇ ਸਰਕਾਰਾਂ ਵਿੱਚ ਸਰਵਣ ਕਰੀਏ। ਪਿਆਰ ਨਾਲ ਅਸੀਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜ਼ਿਮੀਦਾਰ ਜਿਹੜੇ ਮੂਰਖੀ ਸਨ, ਕਿਉਂਕਿ ਉਹਨਾਂ ਨੇ ਆਪਣੀ ਬੁੱਧੀ ਤਾਂ ਕੰਮ ਨਹੀਂ ਸੀ ਕਰਦੀ ਵੀ ਇਹ ਤੱਕੇ ਦੀ ਗੱਲ ਨੂੰ ਸਮਝ ਜਾਂਦੇ, ਸੁਣੀ ਸੁਣਾਈ ਗੱਲ ਕੀ ਤਮਾਰ ਕਰਦੇ। ਜੋ ਕਿਸੇ ਨੇ ਕਿਹਾ ਤਾਂ ਉਹਨੇ ਮੰਨ ਲੈਣਾ, ਇਹ ਮੂਰਖਤਾ ਹੈ। ਸਾਹ ਸਮੇਤ ਦੀ ਹਰ ਗੱਲ ਦੀ ਵਿਚਾਰ ਕਰਨੀ ਚਾਹੀਦੀ ਕਿ ਜਿਹੜਾ ਬੰਦਾ ਕੋਈ ਗੱਲ ਕਹਿ ਰਿਹਾ ਜਿਹੜਾ ਆਪਣਾ ਮਤਲਬ ਸਵਾਰਥ ਹੋਵੇਗਾ, ਕਿਤੇ ਕੋਈ ਸਾਨੂੰ ਨੁਕਸਾਨ ਤਾਂ ਨਹੀਂ ਪਹੁੰਚਾਉਣਾ ਚਾਹੁੰਦਾ, ਪੁੱਛਾ ਕੰਮ ਕਰਵਾ ਕੇ ਸਾਡੇ ਕੋਲੋਂ। ਪਰ ਇਹ ਗੱਲ ਸਿਆਣੇ ਬੰਦੇ ਸੋਚਦੇ ਨੇ, ਉਹਨਾਂ ਮਨੁੱਖਾਂ ਨੇ ਨਹੀਂ ਸੋਚੀ, ਬਲਕਿ ਉਸ ਪਖੰਡੀ ਤਬੇ ਦੀ ਗੱਲ ਸੁਣ ਕੇ ਤੇ ਨਿਸ਼ਚਾ ਕਰ ਲਿਆ, ਵਿਸ਼ਵਾਸ ਕਰ ਲਿਆ ਵੀ ਤਬਾ ਜੀ ਠੀਕ ਕਹਿੰਦੇ। ਗੁਰੂ ਅੰਗਦ ਦੇਵ ਨੂੰ ਕੀ ਹੱਕ ਹੈ ਵੀ ਆਪਣੇ ਪੈਰਾਂ ਦੇ ਮੱਥਾ ਟਿਕਵਾਵੇ, ਉਹਨੂੰ ਕੀ ਹੱਕ ਹੈ ਵੀ ਉਹ ਗੁਰੂ ਬਣ ਕੇ ਬੈਠੇ, ਸਾਰੇ ਪਿੰਡ ਵਿੱਚ ਉਹਦੇ ਕਰਕੇ ਮੀਂਹ ਪੈ ਲਿਆ, ਇਸ ਤਬੇ ਦੀ ਗੱਲ ਮੰਨ ਕੇ ਸਾਨੂੰ ਗੁਰੂ ਅੰਗਦ ਦੇਵ ਨੂੰ ਇੱਥੋਂ ਕੱਢ ਦੇਣਾ ਚਾਹੀਦਾ। ਨਿੰਦਾ ਕਰਨ ਵਾਲੇ, ਅਗਨੀ ਪਾਪ ਕਰਨ ਵਾਲੇ, ਦੁਰਾਤਮਾ ਕਹਿੜੀ ਆਤਮਾ ਜਿਹਨਾਂ ਨੂੰ, ਜਿਹਨਾਂ ਦੇ ਮਨ ਵਿੱਚ ਹਮੇਸ਼ਾ ਪਾਪ ਹੀ ਰਹਿੰਦੇ ਹਨ, ਸੰਤੁਸ਼ਟ ਪਾਪ ਪਿੰਦੇ ਤਬੇ ਦੀ ਗੱਲ ਮੰਨ ਬੈਠੇ ਭੋਲੇ ਭਾਲੇ ਜ਼ਿਮੀਦਾਰ, ਉਹਨਾਂ ਨੂੰ ਸਮਝਾਈ ਦੀ ਵੀ ਸਾਨੂੰ ਪੱਛੇ ਪਾਸੇ ਪਾਉਣ ਲੱਗਿਆ, ਉਹਦੀ ਗੱਲ ਵਿੱਚ ਵਿਸ਼ਵਾਸ ਕਰ ਲਿਆ ਹੈ, ਚੌਂਕ ਹੁੰਦੇ ਨੇ ਉਹਨਾਂ ਦੇ ਪਤੀ ਉਹ ਪਤੀ ਦੇ ਪੁੱਤਰ ਮਾਂ एक दरख्त का नाम दराज शतक है, एक का नाम सिंगार शतक है, एक का नाम नीति शतक है। कहते सिंगार शतक उदों देखा है जदों राजा सिंगार विशेष विकारा फसया होया से। दूजा नीति शतक उन्हें उदों देखा जदों राज काम का राज का काज चलाता से। राजकाज का काम चलाने लिए उन्हें राजनीति का ग्रंथ लिखा नीति शतक। दराज शतक उदों देखा जदों दराज हो गए। नीति शतक के राजा भगती जी सलोक लिख रहे हैं, एक बंदे करके एक परिवार मरता हो रहे, एक बंदे की गलती सारा परिवार खाए लगता उस बंदे को छोड़ देता, बाकी जी तो बचा लो सारे थोड़ा मरवाने। एक बंदे एक परिवार पासे पूरा पिंड मरता हो गया, उस परिवार को छोड़ देता। कहते पूरे पिंड पिछे पूरी दुनिया पूरा देश मरता हो गया, उस पिंड को छोड़ दो बाकी दुनिया बचा। हूँ तो राजनीति कहती है एक बंदे करके जो तकलीफ आँगी वह बंदा छड़ना चाहिए। बुद्धि जान इस तरह कहते हैं उसका त्याग कर दो जो बंदा सारे कष्ट देता है। इस करके थोड़े जाने सा पिंड बसेगा, मीह पड़ी होगी, फसल होगी, इतने रहे सा पिंड उजड़ जाएगा। सारे पिंड की चिंता का कारण तुम्हें अंगुर अंगद देव जी, तुम मेहरबानी बराए मेहरबानी साडा पिंड छोड़ दो। इस वे उन्हें छड़ जाओ पापी बंद ने बड़ी कठोर जबान ना सारी दुनिया के मालक न कह दिता है किसी साढ़े पिंडों हमें निकल इतने घड़ी भर में रहना तो ठीक नहीं है। जो थोड़ा समान है वह कटे से ना सके खेती ना चुक लो, अपना मंजा बिस्तरा घर के भांडे पीले सब सामभ लो। थोड़ा जे कोई चीज नहीं चुकी जाती तो किसी के घर हाथ जाओ तो कल आके ले जाए। जिन्ना समान तुम्हें चाहिए मंजा बिस्तरा तवा परात भांडे घर के वो अज हमने इस वे लै जाओ। कोई चीज नहीं चुकी जाती तो कल न लै
जाना।
हाँ पहला तुम अपना समान अज लै लो जिन्ना चुक सकते हो, जे कल तुम टाइम होगा बाकी समान भी लै लिया जाए। पर मेहरबानी करके साढ़े पिंड का अज ही पहला छड़ जाओ, क्योंकि सानू मीह पै रहा थोड़े करके एक एक मिनट करना औखा हो रहा
है।
गुरु अंगद देव जी ने पिंड के चेहरे क्यों कहते हैं हमने किसी वे चले जाओ देर ना करो। सारे पिंड के चौधरिया ने पंचा ने पंचायत ने फैसला किया कि तुहानू पिंड विचों कढ़िया जा रहा है। हाँ जी सारे का एको ही मत है, सारे पिंड का सारे पिंड की पंचायत का पिंड के मुखिए चौधरी का भी एक फैसला है कि तुहानू सारू पिंड पछड़ना पड़ेगा, तुहानू पिंड विचों कढ़िया जाना। हाँ जी सारे पिंड में थोड़ा पक्ष लैन वाला कोई नहीं, क्योंकि जोड़ा थोड़ा पक्ष लेगा वो समझो पिंड की बर्बादी करेगा, क्योंकि थोड़े पिंड रहने वाला मीह नहीं पैदा। जो मीह नहीं पैदा सारे पिंड का नुकसान है, जोड़ा पिंड का नुकसान करता वो साड़ा दुश्मन है। ਸਾਰੇ ਕਹਿੰਦੇ ਜਾਓ, ਤੁਹਾਡੇ ਇੱਥੇ ਰਹਿਣ ਵਿੱਚ ਕੋਈ ਰਾਜੀ ਨਹੀਂ, ਮਿਹਰਬਾਨੀ ਕਰਕੇ ਸਾਡਾ ਪਿੰਡ ਛੱਡ ਜਾਓ। ਸਾਡੇ ਤਪਾ ਜੀ ਬੜੇ ਬੁੱਧੀਮਾਨ, ਤਪਾ ਜੀ ਬੜੇ ਸਿਆਣੇ, ਉਹਨਾਂ ਨੇ ਦੱਸੀ ਹੈ ਗੱਲ, ਸਾਨੂੰ ਤਾਂ ਪਤਾ ਹੀ ਨਹੀਂ ਸੀ, ਸਾਨੂੰ ਤਾਂ ਉਹਨਾਂ ਨੇ ਦੱਸਿਆ। ਉਹਨਾਂ ਨੇ ਦੱਸਿਆ ਵੀ ਗੁਰੂ ਅੰਗਦ ਦੇਵ ਦੇ ਰਹਿਣ ਕਰਕੇ ਪਿੰਡ ਚ ਨਹੀਂ ਪੈਂਦਾ, ਉਹ ਤੁਹਾਡੇ ਇੱਥੇ ਜਾਣ ਨਾਲ ਨਹੀਂ ਪਏਗਾ, ਇਸ ਕਰਕੇ ਅਸੀਂ ਤੁਹਾਨੂੰ ਕਹਿੰਦੇ ਹਾਂ ਵੀ ਮਿਹਰਬਾਨੀ ਕਰੋ ਤੇ ਚਲੇ ਜਾਓ। ਪਤਾ ਕੀ ਕਹਿ ਰਹੇ ਸਨ ਵੀ ਗੁਰੂ ਅੰਗਦ ਦੇਵ ਉੱਥੇ ਬਸਦਾ ਹੈ, ਉਹ ਗੁਰੂ ਬਣ ਕੇ ਬੈਠਾ ਹੈ, ਚਿੱਟੇ ਕੱਪੜੇ ਪਾਉਂਦਾ ਤੇ ਸਾਦੇ ਦੇ ਬਾਣੇ ਵਿੱਚ ਰਹਿੰਦਾ ਹੈ, ਗੁਰੂ ਬਣਿਆ ਹੋਇਆ, ਇਸ ਕਰਕੇ ਗੁਰੂ ਬਣਨ ਦਾ ਹੱਕ ਕੋਈ ਨਹੀਂ, ਬੇਇੱਜ਼ਤੀ ਹੈ, ਬਾਲ ਬੱਚੜਦਾਰ ਹੈ। ਬਾਲ ਬੱਚੇਦਾਰ ਗੁਰੂ ਹੁੰਦਾ ਨਹੀਂ, ਗੁਰੂ ਤਾਂ ਸੰਨਿਆਸੀ ਹੁੰਦੇ ਨੇ, ਭਰਵੇਂ ਕੱਪੜੇ ਪਾ ਕੇ ਘਰ ਘਰ ਛੱਡ ਕੇ ਜੰਗਲਾਂ ਲੈਂਦੇ ਨੇ, ਉਹ ਗੁਰੂ ਹੁੰਦੇ ਨੇ। ਤੇ ਘਰ ਬਾਰ ਰਹਿਣ ਵਾਲਾ ਗੁਰੂ ਕਿਵੇਂ ਬਣ ਗਿਆ, ਬਾਲ ਬੱਚਿਆਂ ਵਾਲਾ ਗੁਰੂ ਕਿਵੇਂ ਬਣ ਗਿਆ, ਨਾਲੇ ਮਹਿਣੇ ਤੋਂ ਨਾਮ ਅੰਗਦ ਰਖਾ ਲਿਆ, ਨਾਂ ਤੋਂ ਬਦਲ ਲਿਆ। ਇਹਨਾਂ ਦੀਆਂ ਗੱਲਾਂ ਕਹਿ ਕੇ ਸਾਡੇ ਤਪਾ ਜੀ ਨੇ ਸਾਨੂੰ ਸਮਝਾਇਆ ਹੈ, ਸਾਡੇ ਤਪਾ ਜੀ ਨੇ ਪਿੰਡ ਤੇ ਬੜੀ ਕਿਰਪਾ ਕੀਤੀ ਹੈ, ਤਪਾ ਜੀ ਨੇ ਅੱਖਾਂ ਹੀ ਖੋਲ ਦਿੱਤੀਆਂ ਸਨ। ਅੱਜ ਕੱਲ੍ਹ ਵੀ ਸਾਧ ਸੰਗਤ ਜੀ ਕਈ ਸਿਗਲ ਕਹਿਣਗੇ ਪੁਰਾਣੇ ਗਿਆਨੀ ਦਾ ਤਾਂ ਕਮਾਲ ਹੀ ਕਰਕੇ ਸਾਡੀਆਂ ਅੱਖਾਂ ਹੀ ਖੋਲਦੀ, ਸਾਨੂੰ ਤਾਂ ਪਤਾ ਹੀ ਨਹੀਂ ਸੀ, ਗਾਲੀਆਂ ਨੇ ਬੜੇ ਕਮਾਲ ਦੇ ਦਿੱਤੇ। ਤੇ ਜੋ ਇੰਟਰਨੈਟ ਦੇ ਉੱਤੇ ਨੈਟ ਦੇ ਉੱਤੇ ਬਹਿੰਦੇ ਸਾਰਾ ਦਿਨ ਗੱਲਾਂ, ਤੇ ਕਹਿੰਦੇ ਬੜੇ ਕਮਾਲ ਦੀ ਗੱਲ ਦੱਸੋ ਜਿਹੜੀ ਗੁਰੂ ਨੂੰ ਤੋੜਨ ਵਾਲੀ ਹੈ, ਗੁਰੂ ਤੋਂ ਅਪੋਜਿਟ ਹੈ, ਗੁਰੂ ਦੀ ਮੱਤ ਦੇ ਉਲਟ ਹੈ, ਉਹਨੂੰ ਕਹਿਣਗੇ ਬੜੇ ਕਮਾਲ ਦੀ ਗੱਲ। ਜਿਹੜੀ ਗੁਰੂ ਨਾਲ ਜੁੜਨ ਵਾਲੀ ਹੈ ਸੁਣਦੇ ਹੀ ਕੋਈ ਨਹੀਂ, ਗੁਰਬਾਣੀ ਵੀ ਸੁਣਦੇ, ਕਥਾ ਨਹੀਂ ਸੁਣਦੇ, ਕੀਰਤਨ ਨਹੀਂ ਸੁਣਦੇ, ਬਲਕਿ ਉਹਨੂੰ ਕੋਚਾਂ ਕਰਦੇ ਵੀ ਕਿਉਂ ਹੁੰਦੀ ਹੈ ਕਥਾ, ਕਿਉਂ ਹੁੰਦਾ ਕੀਰਤਨ, ਕਿਉਂ ਬੜੀ ਜਲਦੀ ਹੈ ਬਾਣੀ। ਇਹ ਹੁਣ ਸਾਧ ਸੰਗਤ ਦੀ ਕਾਲਜੂ ਦਾ ਹੀ ਫਾਇਦਾ ਹੈ, ਹੋਰ ਕਾਲਜੂ ਨੂੰ ਕੁਛ ਨਹੀਂ, ਕਾਲਜੂ ਨੂੰ ਕੁਛ ਸਿੰਘ ਤਾਂ ਨਹੀਂ ਲੱਗੇ ਹੋਏ, ਕਿਤੇ ਦੇਸ਼ ਨਾ ਆਇਆ ਸੁਣੀਆਂ ਤੀਰਤ ਦਾ ਪਾਸ ਨਾ ਬੈਠਾ, ਕਾਲਜੂ ਕਿਸੇ ਦੇਸ਼ ਤੋਂ ਆਇਆ ਨਹੀਂ, ਕਿਸੇ ਦੇਸ਼ ਰਹਿੰਦਾ ਨਹੀਂ, ਕਿਸੇ ਦੇਸ਼ ਚ ਬੈਠਾ ਨਹੀਂ, ਕਾਲਜੂ ਦੇ ਕੋਈ ਸਿੰਘ ਨਹੀਂ ਲੱਗੇ, ਕਾਲਜੂ ਦਾ ਕੋਈ ਸ਼ਕਲ ਸਰੂਪ ਨਹੀਂ ਹੈ, ਇਹ ਆਪਾਂ ਕਈ ਆ ਕਾਲਜੂ ਖੜਾ ਹੈ। ਕਾਲਜੂ ਸਾਡੇ ਦਿਮਾਗ ਵਿੱਚ, ਸਾਡੀ ਸੰਸਤੀ ਵਿੱਚ, ਜਦੋਂ ਸਾਡੀ ਮਤੀ ਉਲਟੀ ਹੋ ਜਾਂਦੀ ਹੈ ਗੁਰੂ ਤੋਂ, ਉਦੋਂ ਕਾਲਜੂ ਤੋਂ ਘੜੀ ਨਾਲ ਮਿਲਦੇ ਤਾਂ ਕਾਲਜੂ ਹੋਤਾ, ਜਦੋਂ ਮਹਾਰਾਜ ਤੋਂ ਪਰਮੇਸ਼ਵਰ ਤੋਂ ਦ੍ਰਿਸ਼ਟੀ ਟੁੱਟਦੀ ਹੈ ਤਾਂ ਫਿਰ ਕਾਲਜੂ ਵਾਪਰਦਾ ਹੈ, ਕਾਲਜੂ ਭੇਜਦਾ ਹੈ। ਸੋ ਖਾਲਸਾ ਜੀ, ਅਸੀਂ ਉਹਨਾਂ ਲੋਕਾਂ ਦੀ ਗੱਲ ਨੂੰ ਸੁਣੇ ਸਮਝਦੇ ਹਾਂ ਜਿਹੜੇ ਗੁਰੂ ਦੀ ਨਿੰਦਾ ਕਰਦੇ ਹਨ, ਗੁਰੂ ਦੀ ਮਹਿਮਾ ਘਟਾ ਕੇ ਦੱਸਦੇ ਹਨ, ਜਿਹੜੇ ਗੁਰੂ ਦੀ ਮਹਿਮਾ ਘਟਾਉਣ ਵਾਲੇ ਨੇ ਅਸੀਂ ਕਹਿੰਦੇ ਬੜੀ ਵਧੀਆ ਗੱਲ ਦੱਸੀ, ਨਿੰਦਾ ਸੁਣ ਕੇ ਰਾਜੀ ਹੈ ਨਾ ਅਸੀਂ, ਉਹ ਤਪੇ ਦੀ ਗੱਲ ਸੁਣ ਕੇ ਕਹਿੰਦੇ ਨੇ, ਤਪਾ ਜੀ ਨੇ ਤਾਂ ਸਾਡੀਆਂ ਅੱਖਾਂ ਖੋਲ ਕੇ ਕਹਿੰਦੇ, ਤਪੇ ਨੇ ਤਾਂ ਸਾਨੂੰ ਬੜੇ ਕੰਮ ਦੀ ਗੱਲ ਦੱਸੀ ਹੈ, ਉਹਨੇ ਜਖਮ ਦੱਸਿਆ ਵਰਖਾ ਪਾਉਣ ਦਾ, ਵਰਖਾ ਪੈ ਜਾਏਗੀ ਤੇ ਗੁਰੂ ਅੰਗਦ ਦੇਵ ਨੂੰ ਪੜ੍ਹਦੇ ਉਹਦੇ ਵਿੱਚ, ਤੁਸੀਂ ਇਹ ਨਵੀਂ ਰੀਤ ਬਣਾਈ ਬੈਠੇ, ਗੁਰੂ ਬਣ ਕੇ ਬੈਠੇ, ਗ੍ਰਿਸ਼ਤੀ ਹੋ ਕੇ, ਅੱਜ ਤਾਂ ਜੋ ਗ੍ਰਿਸ਼ਤੀ ਗੁਰੂ ਬਣਿਆ, ਗੁਰੂ ਤਾਂ ਬ੍ਰਹਮਚਾਰੀ ਹੁੰਦੇ ਆ, ਸੰਨਿਆਸੀ ਹੁੰਦੇ ਆ, ਘਰ ਬਾਰ ਛੱਡ ਕੇ ਜੰਗਲਾਂ 'ਚ ਰਹਿੰਦੇ ਆ, ਤੇ ਉਹ ਭਰਵੇਂ ਕੱਪੜੇ ਪਾਉਂਦੇ, ਮੱਥੇ ਦੇ ਤਿਲਕ ਲਾਉਂਦੇ ਆ, ਬੜਾ ਉਹ ਗੁਰੂ ਹੁੰਦੇ, ਤੁਸੀਂ ਗ੍ਰਿਸ਼ਤੀ ਬਾਲ ਬੱਚੇਦਾਰ ਉੱਤੇ ਗੁਰੂ ਗੁਰੂ ਬਣਿਆ ਹੋਇਆ, ਇਹ ਤਾਂ ਮੂਰਖਾਂ ਨੇ ਸੱਚੇ ਸਤਿਗੁਰੂ ਜੀ ਦੇ ਬਾਹਰਲੇ ਰੂਪ ਦੇ ਉੱਤੇ ਧਿਆਨ ਦਿੱਤਾ, ਮਹਾਰਾਜ ਦਾ ਬਾਹਰਲਾ ਰੂਪ ਸਾਦਾ ਮੁਰਾਦਾ ਵੇਖ ਕੇ ਕਹਿੰਦੇ ਨਹੀਂ, ਏਦਾਂ ਦੇ ਗੁਰੂ ਨਹੀਂ ਹੁੰਦੇ, ਗੁਰੂ ਤਾਂ ਹੁੰਦੇ ਆ ਲੰਮਾ ਚੌੜਾ ਪਾਇਆ ਹੋਵੇ, ਗਲ 'ਚ ਬਾਹਰ ਪਾਈ ਹੋਵੇ, ਮੱਥੇ ਟਿੱਕਾ ਲਾਇਆ ਹੋਵੇ, ਕਹਿੰਦਾ ਪਖੰਡ ਜਾਂ ਕੀਤਾ ਹੋਵੇ ਤਾਂ ਗੁਰੂ ਹੁੰਦਾ। ਤੇ ਗੁਰੂ ਸਾਹਿਬ ਨੂੰ ਉਹ ਕਹਿੰਦੇ ਤੁਸੀਂ ਕਿਵੇਂ ਗੁਰੂ ਹੋਵੇ? ਨਾ ਤੁਸੀਂ ਗ੍ਰਿਸ਼ਤੀਆਂ ਚੋਂ, ਨਾ ਤੁਸੀਂ ਫਕੀਰਾਂ ਚੋਂ। ਤੁਸੀਂ ਗ੍ਰਿਸ਼ਤੀ ਹੋ ਕੇ ਫਕੀਰ ਬਣ ਗਏ, ਫਕੀਰ ਬਣ ਕੇ ਗ੍ਰਿਸ਼ਤੀ ਬਣ ਗਏ, ਕਿੱਦਾਂ ਦੀ ਤੁਹਾਡੀ ਨੀਤੀ ਹੈ? ਬਾਲ ਬੱਚੇ ਦਾਲ ਸੀਗੇ, ਪਰਿਵਾਰ ਛੱਡ ਕੇ ਤੁਸੀਂ ਗੁਰੂ ਨਾਨਕ ਦੇ ਕੋਲ ਚਲੇ ਗਏ, ਉੱਥੋਂ ਗੁਰੂ ਬਣ ਕੇ ਇੱਥੇ ਆ ਕੇ ਬਹਿ ਗਏ। ਹੁਣ ਨਾ ਤੁਸੀਂ ਗ੍ਰਿਸ਼ਤੀਆਂ ਚੋਂ, ਨਾ ਤੁਸੀਂ ਤਿਆਗੀਆਂ ਚੋਂ। ਹਾਂਜੀ, ਤੁਸੀਂ ਕਰਦੇ ਹੋ, ਤੁਸੀਂ ਗੁਰੂ ਬਣ ਕੇ ਆਪਣੇ ਚਰਨਾਂ ਤੇ ਮੱਥੇ ਟਿਕਵਾਉਂਦੇ ਹੋ, ਤੁਹਾਡੇ ਇਸ ਪਾਪ ਕਰਕੇ, ਦੋਸ਼ ਕਰਕੇ ਵੀ ਨਹੀਂ ਪੈਂਦਾ। ਹਾਂਜੀ, ਨਾ ਪੈਣ ਕਰਕੇ ਸਾਡੀ ਫਸਲਾਂ ਸੁੱਕ ਰਹੀਆਂ ਨੇ, ਝੋਨਾ ਬੀਜਿਆ ਸੜ ਰਿਹਾ ਹੈ। ਸਾਡੇ ਪਿੰਡ ਦਾ ਜਿਹੜਾ ਚੌਧਰੀ ਹੈ, ਪੰਚਾਇਤ ਹੈ, ਉਹਦਾ ਵੀ ਫੈਸਲਾ ਹੈ। ਨਿੱਕਾ ਵੱਡਾ, ਛੋਟਾ ਵੱਡਾ, ਹਰ ਆਦਮੀ ਕਹਿੰਦਾ ਗੁਰੂ ਅੰਗਦ ਦੇਵ ਨੂੰ ਪਿੰਡ ਚੋਂ ਕੱਢ ਦਿਓ। ਗੁਰੂ ਅੰਗਦ ਦੇਵ ਨੂੰ ਪਿੰਡ ਤੋਂ ਕੱਢਾਂਗੇ ਤਾਂ ਹੀ ਨਹੀਂ ਪਵੇਗਾ। ਆਪਣੇ ਪਿੰਡ ਦੇ ਲੋਕਾਂ ਦੀ, ਉਹਨਾਂ ਸਾਰੇ ਜ਼ਿਮੀਦਾਰਾਂ ਦੀ ਇੱਕ ਗੱਲ ਸੁਣ ਕੇ ਸਤਿਗੁਰੂ ਮਹਾਰਾਜ ਦੂਸਰੇ ਪਾਤਸ਼ਾਹ ਜੀ ਬੋਲੇ, ਮਹਾਰਾਜ ਬੜੇ ਪ੍ਰੇਮ ਨੇ, ਇਹਨੇ ਭਰਾਵੋ, ਮੇਰੇ ਵੀਰੋ, ਮੇਰੇ ਸੱਜਣੋ, ਮੇਰੇ ਮਿੱਤਰੋ, ਤੁਸੀਂ ਦੱਸੋ ਅਸੀਂ ਅੱਜ ਦੇ ਰਹਿੰਦੇ ਹਾਂ ਪਿੰਡ ਵਿੱਚ। ਸਾਨੂੰ ਇਸ ਪਿੰਡ ਵਿੱਚ ਰਹਿੰਦਿਆਂ ਕਈ ਸਾਲ ਹੋ ਗਏ ਨੇ। ਕਿੰਨੇ ਸਾਲ ਹੋ ਗਏ ਨੇ, ਕਦੇ ਮੀਂਹ ਰੁਕਿਆ? ਮੀਂਹ ਪੈਂਦਾ ਹਰ ਸਾਲ, ਪੈਂਦਾ ਛੇ ਮਹੀਨੇ ਬਾਅਦ, ਪੈਂਦਾ ਸਾਵਣ ਵਿੱਚ ਵੀ, ਪੈਂਦਾ ਫੱਗਣ ਬਾਅਦ ਵੀ ਪੈਂਦਾ। ਜਦੋਂ ਲੋੜ ਹੁੰਦੀ ਹੈ ਮੀਂਹ ਦੀ, ਪਰਮਾਤਮਾ ਮੀਂਹ ਭੇਜਦਾ ਤੇ ਮੀਂਹ ਪੈਂਦਾ। ਜੇ ਸਾਡੇ ਮੁੰਡਿਆਂ ਤੇ ਮੀਂਹ ਪੈਂਦਾ ਹੈ, ਕਈ ਸਾਲਾਂ ਤੋਂ ਪੈਂਦਾ, ਐਤਕੀ ਮੀਂਹ ਨਹੀਂ ਪਿਆ ਤੇ ਸਾਡਾ ਕੀ ਦੋਸ਼? ਜਾਂ ਤਾਂ ਹੋਵੇ ਨਾ, ਕਦੀ ਸਾਡੇ ਇੱਥੇ ਲੈਣ ਨਾਲ ਮੀਂਹ ਪਿਆ ਹੀ ਨਾ ਹੋਵੇ। ਜਦੋਂ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਵੀ ਮੀਂਹ ਪਿਆ, ਸਾਵਣ ਵੀ ਨਹੀਂ ਪਿਆ, ਹੁਣ ਐਤਕੀ ਇਹ ਮਹੀਨਾ ਨਹੀਂ ਪਿਆ, ਤਾਂ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਵੀ ਸਾਡੇ ਕਰਕੇ ਨਹੀਂ ਪਿਆ? ਕਹਿੰਦੇ ਸਾਰੇ ਲੋਕਾਂ ਦੇ ਕਰਮਾਂ ਦੇ ਹਿਸਾਬ ਨਾਲ ਮੀਂਹ ਪੈਂਦਾ। ਜਦੋਂ ਸਾਡੇ ਕਰਮ ਚੰਗੇ ਹੁੰਦੇ ਨੇ, ਸਾਨੂੰ ਲੋੜ ਹੁੰਦੀ ਹੈ ਮੀਂਹ ਦੀ, ਤੇ ਪਰਮਾਤਮਾ ਭੇਜ ਦਿੰਦਾ ਹੈ। ਜੋ ਵੀ ਇਨਸਾਨ ਨੂੰ ਸੁੱਖ ਜਾਂ ਦੁੱਖ ਮਿਲਦੇ ਨੇ, ਰੋਜ਼ ਮਿਲਦੇ ਨੇ, ਉਹਦੇ ਕਰਮਾਂ ਦੇ ਹਿਸਾਬ ਨਾਲ ਮਿਲਦੇ ਨੇ। ਜਿਹਨੇ ਪੁੰਨ ਕੀਤੇ ਸੁੱਖ ਮਿਲਦੇ ਨੇ, ਜੇ ਪਾਪ ਕੀਤੇ ਉਹਨੂੰ ਦੁੱਖ ਮਿਲਦੇ ਨੇ। ਜੇ ਬੰਦਾ ਕਦੀ ਸੁਖੀ ਹੁੰਦਾ, ਕਦੇ ਦੁਖੀ ਹੁੰਦਾ। ਇਨਸਾਨ ਨੂੰ ਦਿਨ ਵਿੱਚ ਕਈ ਵਾਰੀ ਸੁੱਖ ਤੇ ਕਈ ਵਾਰੀ ਦੁੱਖ ਦਾ ਅਨੁਭਵ ਹੁੰਦਾ ਹੈ। ਜਿਹੜਾ ਦਿਨ ਆਉਂਦਾ ਹੈ, ਰਾਤ ਆ ਜਾਂਦੀ, ਰਾਤ ਆਉਂਦੀ ਫਿਰ ਦਿਨ ਆ ਜਾਂਦਾ, ਤੇ ਬਦਲ ਬਦਲ ਕੇ ਆਉਂਦੇ ਦਿਨ ਰਾਤ। ਜਿਵੇਂ ਸੁੱਖ ਤੇ ਦੁੱਖ ਸਾਡੀ ਜ਼ਿੰਦਗੀ 'ਚ ਰੋਜ਼ ਬਦਲ ਬਦਲ ਕੇ, ਪਰ ਇਹ ਜਿਹੜੇ ਦੁੱਖ ਜਾਂ ਸੁੱਖ ਨੇ, ਇਹ ਗਰੀਬ ਨੂੰ ਵੀ ਓਨੇ ਹੀ ਨੇ ਜਿੰਨੇ ਰਾਜੇ ਨੂੰ, ਜਿੰਨੇ ਰਾਜੇ ਨੂੰ ਓਨੇ ਗਰੀਬ ਨੂੰ। ਇੱਥੇ ਕਹਿ ਨਹੀਂ ਕਿ ਕੋਈ ਬੰਦਾ ਰਾਜਾ ਹੈ ਤੇ ਉਹਨੂੰ ਦੁੱਖ ਨਹੀਂ ਆਵੇਗਾ, ਉਹਦੇ ਕਰਮਾਂ ਦਾ ਦੁੱਖ ਰਾਜੇ ਨੂੰ ਹੀ ਭੋਗਣਾ ਪੈਂਦਾ। ਬੜੇ ਬੜੇ ਰਾਜੇ ਸੁਖੀ ਹੋਏ ਨੇ, ਰਾਜੇ ਜਨਮੇ ਦੇ ਵਰਗੇ ਲੋਕ ਆ, ਜਨਮੇ ਜਾਂ ਕੋਈ ਬਿਨਾਂ ਖੇਤੀ ਕਾਰਨ ਪਾਪੀ ਪਿਆ, ਜਿਹੜੇ ਕੰਮ ਕੀਤੇ ਭੋਗਣਾ ਹੀ ਪੈਂਦਾ। ਬੜੇ ਬੜੇ ਰਾਜਿਆਂ ਮਹਾਰਾਜਿਆਂ ਨੂੰ ਵੀ ਦੁੱਖ ਭੋਗਣੇ ਪੈਂਦੇ, ਸੁੱਖ ਵੀ ਭੋਗਣੇ ਪੈਂਦੇ, ਕਰਮਾਂ ਦੇ ਸੁੱਖ ਤੇ ਕਰਮਾਂ ਦੇ ਦੁੱਖ ਹੁੰਦੇ ਹੈ। ਸੱਚੀ ਗੱਲ ਹੈ, ਨਿਸ਼ਚਿਤ ਹੈ ਵੀ ਇਹ ਦੁੱਖ ਦੁੱਖ ਉੱਠਦੇ ਰਹਿੰਦੇ ਨੇ, ਹਾਨ ਭਾਵ ਇਹਨਾਂ ਦਾ ਨਾਸ ਨਹੀਂ ਹੁੰਦਾ। ਕਹਿੰਦੇ ਜਿਹੜਾ ਸੁੱਖ ਹੁੰਦਾ ਬੰਦਾ ਉਦੋਂ ਖੁਸ਼ ਹੋ ਜਾਂਦਾ, ਹੰਕਾਰ ਚ ਆ ਜਾਂਦਾ, ਆਹ ਮੇਰੇ ਵਰਗਾ ਕੋਈ ਹੈ ਹੀ ਨਹੀਂ। ਸੁਖਦੇਵ ਚੰਦਰਾ ਛਾਤੀ ਠੋਕਦਾ ਨੱਚਦਾ ਭੰਗੜੇ ਪਾਉਂਦਾ ਰੱਬ ਨੂੰ ਭੁੱਲ ਜਾਂਦਾ ਸਰਕਾਰੇ ਮਾਰਦਾ ਸ਼ਰਾਬਾਂ ਪੀਂਦਾ ਤੇ ਬੱਕਰੇ ਬੁਲਾਉਂਦਾ ਉਸ ਵੇਲੇ ਜਦੋਂ ਉਹਨੂੰ ਸੁੱਖ ਹੁੰਦਾ ਉਹਨੂੰ ਰੱਬ ਭੁੱਲਿਆ ਹੁੰਦਾ ਉਹਨੂੰ ਕੋਈ ਆਪਣੇ ਜੀਵਨ ਸਮਾਨ ਦਾ ਪਤਾ ਨਹੀਂ ਹੁੰਦਾ ਹੰਕਾਰ ਵਿੱਚ ਹੁੰਦਾ ਬੰਦਾ ਮੈਂ ਕਰਤਾ ਮੈਂ ਉਹ ਕਰਤਾ ਮੈਂ ਚੱਜਾ ਮੈਂ ਉਹ ਕਰਦਾ ਉਦੋਂ ਬੜੇ ਹੰਕਾਰ ਵਿੱਚ ਹੁੰਦਾ ਬੰਦਾ ਜਦੋਂ ਦੁੱਖ ਆਉਂਦਾ ਉਸ ਵੇਲੇ ਦੀਨ ਜਿਹਾ ਹੋ ਜਾਂਦਾ ਦਿਮਾਣਾ ਜਿਹਾ ਹੋ ਜਾਂਦਾ ਦੁੱਖ ਦੇ ਵਿੱਚ ਉਹਦੀ ਗਰਦਨ ਵੀ ਝੁੱਕ ਜਾਂਦੀ ਹੈ ਅੱਖਾਂ ਵੀ ਝੁੱਕ ਜਾਂਦੀਆਂ ਨੇ ਉਹਦੀ ਨੱਕ ਵੀ ਝੁੱਕ ਜਾਂਦੀ ਹੈ ਹੱਥ ਵੀ ਜੁੜ ਜਾਂਦੇ ਨੇ ਦੁੱਖ ਵਿੱਚ ਦੀਨ ਵਾਲਾ ਹੋ ਜਾਂਦਾ ਹਾਂਜੀ ਉਸ ਵੇਲੇ ਰੋਂਦਾ ਪ੍ਰਭਾ ਮੈਨੂੰ ਦੁੱਖ ਕਹਿੰਦੇ ਸਨ ਦੁੱਖ ਦੇਣ ਵੇਲੇ ਜਦੋਂ ਦੁੱਖ ਮਿਲਦਾ ਉਹ ਕਹਿੰਦਾ ਰੱਬ ਨੂੰ ਦਿੱਤਾ ਜਦੋਂ ਸੁੱਖ ਮਿਲਦਾ ਕਹਿੰਦਾ ਮੈਂ ਮੇਰਾ ਹੈ ਸੁੱਖ ਰੱਬ ਦਿੰਦਾ ਉਹ ਨਹੀਂ ਸਮਝਦਾ ਵੀ ਰੱਬ ਸੁੱਖ ਦੇ ਰਿਹਾ ਉਹ ਕਹਿੰਦਾ ਸੁੱਖ ਤਾਂ ਮੇਰਾ ਹੈ ਭੁੱਲ ਜਾਂਦਾ ਲੈਣ ਦੇਣ ਵਾਲੀ ਗੱਲ ਦੁੱਖ ਆਉਂਦਾ ਫਿਰ ਕਹਿੰਦਾ ਰੱਬ ਨੇ ਤੂੰ ਦੁੱਖ ਦਿੱਤਾ ਮੈਨੂੰ ਫਿਰ ਪਰਮੇਸ਼ੁਰ ਦੇ ਦੋਸ਼ ਨਾ ਆਉਂਦਾ ਮੂਰਖ ਲੋਕ ਦੁੱਖ ਵਿੱਚ ਹੋਰ ਪਾਪ ਕਰਦੇ ਨੇ ਪਿਛਲੇ ਪਾਪਾਂ ਦਾ ਦੁੱਖ ਭੋਗ ਰਹੇ ਹੁੰਦੇ ਨੇ ਅੱਗੇ ਹੋਰ ਪਾਪ ਕਰਦੇ ਨੇ ਉਹ ਦੂਜਾ ਪਾਪ ਕੀ ਹੁੰਦਾ ਦੂਜਾ ਪਾਪ ਇਹ ਹੁੰਦਾ ਵੀ ਆਪਣੀ ਗਲਤੀ ਨਹੀਂ ਮੰਨਣੀ ਰੱਬ ਤੇ ਦੋਸ਼ ਲਾ ਦੇ ਆਪਣੇ ਕਰਮਾਂ ਨਹੀਂ ਮੈਂ ਗਲਤੀ ਕੀਤੀ ਤਾਂ ਭੋਗ ਰਿਹਾ ਮੈਂ ਪਾਪ ਕੀਤੇ ਤਾਂ ਮੈਂ ਦੁਖੀ ਹੋ ਰਿਹਾ ਇਹ ਨਹੀਂ ਮੰਨਦਾ ਕਹਿੰਦਾ ਰੱਬ ਨੇ ਤੈਨੂੰ ਦੁੱਖ ਦਿੱਤਾ ਆਪਣੇ ਕਰਮਾਂ ਦੀ ਗਲਤੀ ਕੀ ਹੈ ਆਪਣੇ ਕਰਮ ਦੀ ਗਲਤ ਮੈਂ ਉਹਦੀ ਹੋਸ਼ ਹੀ ਦੇ ਕਿ ਮੈਂ ਜਿਹੜੇ ਕੰਡੇ ਬੀਜੇ ਨੇ ਉਹ ਉਗਣੇ ਨੇ ਮਹਾਰਾਜ ਦੀ ਬਾਣੀ ਚ ਫਰੀਦ ਦਾ ਸਲੋਕ ਹੈ ਜਿੱਦਾਂ ਲੋੜ ਹੈ ਦਾਤ ਵਿਚੋਲੀਆਂ ਚਿੱਕਰ ਬੀਜੇ ਜੱਟ ਉਨਕ ਪਾਇਦਾ ਪੈਂਦਾ ਲੋੜੇ ਪੱਟ ਕਹਿੰਦੇ ਸੋਚਦਾ ਮੈਂ ਪਾਠਾਂ ਖਾਵਾਂਗਾ ਬਿਜੋਲੀਆਂ ਬਿਜੋਲ ਦੇਸੀਆਂ ਅੰਗੂਰ ਖਾਵਾਂਗਾ ਮੈਂ ਬੜੇ ਵਧੀਆ ਮੇਵੇ ਖਜੂਰਾਂ ਖਾਵਾਂਗਾ ਪਰ ਬੀਜ ਦਾ ਪਤਾ ਹੀ ਨਹੀਂ ਕਿੱਕਰ ਹੁਣ ਕਿੱਕਰ ਨੂੰ ਕੰਡੇ ਹੀ ਲੱਗਣੇ ਸਾਰੀ ਜ਼ਿੰਦਗੀ ਉਹਨੂੰ ਕੱਟਦਾ ਤਾਂ ਕਹਿੰਦਾ ਮੈਂ ਰੇਸ਼ਮ ਪਾਵਾਂਗਾ ਹੁਣ ਰੇਸ਼ਮ ਕਿੱਥੋਂ ਮਿਲੇਗਾ ਜੇ ਬੀਜੀ ਦੇ ਗਵਾਹ ਸੱਜਣ ਤੇ ਪਾਏਗਾ ਰੇਸ਼ਮ ਤਾਂ ਨਹੀਂ ਨਾ ਪਾਇਆ ਜਿਹੜੇ ਕਰਮ ਕੀਤੇ ਉਹੀ ਮਿਲਣੇ ਉਹ ਨਹੀਂ ਸੋਚਦਾ ਵੀ ਮੈਂ ਬੀਜਿਆ ਕੀ ਹੈ ਆਪੇ ਬੀਜ ਆਪੇ ਹੀ ਪੁਰਾਣੀ ਜਿਹੋ ਜਿਹੇ ਕੰਮ ਕਰਦਾ ਪਰਮਾਤਮਾ ਉਸੇ ਦਾ ਉਸੇ ਤਰ੍ਹਾਂ ਦਾ ਇਹਨੂੰ ਫਲ ਦਿੰਦਾ ਹੈ ਪ੍ਰਭੂ ਨੂੰ ਉਸੇ ਤਰ੍ਹਾਂ ਦੇ ਫਲ ਦਿੰਦਾ ਹੈ ਜਿਹੋ ਜਿਹੇ ਬੰਦਾ ਕੰਮ ਕਰਦਾ ਹੈ ਮਹਾਰਾਜ ਕਹਿੰਦੇ ਪ੍ਰਭੂ ਸੁੱਖ ਤੇ ਦੁੱਖ ਵਾਹਿਗੁਰੂ ਦੇ ਹੱਥ ਵਿੱਚ ਹਨ ਸਿਆਣਾ ਬੰਦਾ ਸਮਝਦਾ ਹੈ ਕਿ ਸੁੱਖ ਦੁੱਖ ਤੇ ਵਾਹਿਗੁਰੂ ਦੇ ਹੱਥ ਨੇ ਪਰ ਕਰਮ ਮੇਰੇ ਹੀ ਨਾਮ ਨੇ ਜੋ ਮੈਂ ਕਰਮ ਕੀਤੇ ਵਾਹਿਗੁਰੂ ਨੂੰ ਉਹਨਾਂ ਦਾ ਹੀ ਫਲ ਦੇਣਾ ਜੇ ਮੈਂ ਕਰਮ ਹੀ ਮਾੜੇ ਕੀਤੇ ਚੰਗੇ ਫਲ ਕਿਵੇਂ ਦੇਵੇਗਾ ਪਰਮੇਸ਼ੁਰ ਦੁੱਖ ਹੋਵੇ ਸੁੱਖ ਹੋਵੇ ਉਹ ਪਰਮਾਤਮਾ ਨੂੰ ਯਾਦ ਕਰਦੇ ਹਨ ਸਾਡੇ ਕਰਮਾਂ ਦੇ ਫਲ ਮਿਲ ਰਹੇ ਨੇ ਸਾਨੂੰ ਜਿਹੜੇ ਬੰਦੇ ਜਿਹੜੇ ਪਰਮਾਤਮਾ ਦਾ ਭਾਣਾ ਮੰਨਦੇ ਨੇ ਉਹਨਾਂ ਨੂੰ ਧੀ ਜਵਾਨ ਮਹਾਂਪੁਰਖ ਸੰਤ ਭਗਤ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ ਪਰਮਾਤਮਾ ਨੂੰ ਵੀ ਵਹਿ ਜਾਣਦੇ ਨੇ सुख वाले प्यार वाले ज्ञान वाले वचन जो दूसरे बादशाह महाराज जी बोल रहे सन उन्हें जताने सुने हैं सारे जिमीदार कच्चे होके फिर दुखे बोले हैं। गुरु साहब के उपदेश का कोई असर नहीं हुआ जिमें पत्थर से पानी पाइए पत्थर गिरा इसका जरूर माड़ा मोटा हो जाएगा पंडाल जो है सुख जाएगा पत्थर पानी रखिए माड़ा हटना कटा पत्थर पानी के सौ साल प्यार में पत्थर ही रहना ये तो उन्हें पैरों के उत्ते जो श्री खंडूर साहब के रहने वाले सन गुरु अंगद देव जी के बचन का कोई असर नहीं होया अगों पता की बोले कहते इस ज्ञान की गल सुन नहीं आए उसने ये तेरी गल् जो तू कर रहे हैं ज्ञान दी ये नहीं अस सुन बस सा एक फैसला है सारे का सा पिंड का मता है तुम पिंड छड़ के चले जाओ इसे थोड़ा भला है तुम अपने आप नहीं जाओगे अभी थोड़ी बह फड़ के थोड़ी पिंड तुम पढ़ने वाले बल करके पढ़ देंगे पिंड बेटी करेंगे हाँ तपे ने दसा सामने तो तपे न पता नहीं किदा को रब बनी बैठे तपे नहीं तपा कहता उन्होंने गल के मीह पैली हाँ जी हाँ तो होर गल ना बना सू तो तपे जी क्या गुरु अंगद देव इतना चला जाएगा तो नहीं पाएगा इस करके तुम जाओ तो नहीं पैन दो सुन के उन्होंने जिमीदारा की गल साहब श्री गुरु अंगद देव जी हसन लग पे मुस्करा पाए गुरु जी हाँ जी बाबा बुढ़ा साहब जी ग्रंथ ज्ञानी को बुला के कह लगे बाबा बुढ़ा जी साडा परमा चुको चलिए जो पलंग से गुरु जी बैठते सन गद्दी का जो पलंग से उस पलंग चुकन का हुक्म दिता है साडे करके इन्हों भरावान का नुकसान हो रहा है इन्हों का विवाद हो रहा है फिर साडा इतने रहने का की कारण जो साढ़े ध्यान ये पिंड के जिमीदार दुखी होंगे ने मीह नहीं पैंदा तो बुढ़िया आप चलीए इतों जंगल के श्री खंडूर साहब जी तो दक्षिण पच्छम वाली जी कौन है उस पास एक भी पुराना जंगल जहा या कह लो एक टिबा जहा खड़ी जी है जिसे कोई आंदा जाता नहीं है उस जगह का नाम है खान गुजरता उस जगह पिंड में कहते हैं खान गुजरता अजकल गुरुद्वारे का नाम खान छापड़ी साहब है श्री खंडूर साहब तो मेरा प्यार चार पांच किलोमीटर दूर है दास ने दर्शन किए जी नहर जाती है खंडूर साहब में कंधे कंधे जाओ इधर सराई साहब वाले पास जाइए तो उत्तर दास जी और खान छापड़ी साहब गुरद्वारा है हूँ तो बहुत बड़ा गुरद्वारा बन गया उदों उत्थे कुछ नहीं सी चिड़ी सी छापड़ी छपड़ी जो कहना छन बना रही इदा की कुदरत वालों बनी हुई सी दरख्तों की छान सी उत्थे चलो महाराज जी हाँ जी बाबा बुढ़ा जी ने हुक्म होया कि बुढ़िया सा कलम चुक है उत्थे लै जा
அப்போ சென்று வந்து போயிடணும்.
ਸਾਡੇ ਕਰਕੇ ਜੇ ਤੁਹਾਨੂੰ ਦੁੱਖ ਹੁੰਦਾ ਹੈ
ਅਸੀਂ ਤਾਂ ਚਲੇ ਜਾਂਦੇ ਹਾਂ ਕਿਸੇ ਹੋਰ ਥਾਂ 'ਤੇ ਜਾ ਕੇ ਰਹਿ ਲਵਾਂਗੇ। ਅਸੀਂ ਪਿੰਡ ਨੂੰ ਕਿਉਂ ਦੁਖੀ ਕਰੀਏ? ਸਾਡੇ ਕਰਕੇ ਤੁਹਾਡਾ ਕੋਈ ਨੁਕਸਾਨ ਹੋਵੇ ਨਹੀਂ ਹੋਣ ਦਿੰਦੇ ਆ। ਚੱਲੇ ਆ ਭਾਈ, ਸਿੱਖ ਜਨ ਬਾਬਾ ਬੁੱਢਾ ਜੀ ਸਨ, ਭਾਈ ਸਰਦਾਰ ਸਿੰਘ ਜੀ ਸਨ, ਭਾਈ ਜੀਵਾ ਜੀ, ਭਾਈ ਸਿੰਘਾ ਰਾਣੀ ਜੀ, ਇਸੇ ਤਰ੍ਹਾਂ ਭਾਈ ਪਾਰੋ ਜੀ, ਬੜੇ ਬੜੇ ਗੁਰਮੁਖ ਬ੍ਰਹਮ ਗਿਆਨੀ ਸਿੱਖ ਤੋਂ ਚੜ੍ਹਦੇ ਹੋ ਸਿੱਖ, ਉਹਨਾਂ ਦਾ ਨਾਂ ਲੈਣਾ ਵੀ ਪਾਪ ਕੱਟੇ ਲੈਂਦੇ। ਇੱਥੇ ਕੁਮਾਰੀਆਂ ਵਾਲੇ ਸਿੱਖ ਸਨ, ਉਹਨਾਂ ਸਿੱਖਾਂ ਨੂੰ ਨਾਲ ਲੈ ਕੇ ਚੱਲ ਪਏ। ਅੱਗੇ ਗੁਰੂ ਮਹਾਰਾਜ ਬੁਲਾਉਂਦੇ ਦੇ ਜੀ ਤੁਰੇ ਜਾਂਦੇ ਆ, ਸਾਰੀ ਦੁਨੀਆਂ ਦੇ ਮਾਲ ਪੈਦਲ ਤੁਰੇ ਜਾਂਦੇ। ਉਦੋਂ ਘੋੜੀਆਂ ਵੀ ਇੰਨੀਆਂ ਗੁਰੂ ਘਰ ਕੋਈ ਨਹੀਂ ਸੀ ਕੱਢੇ ਜੀ, ਅਮੂਲੀ ਜੈਸਾ ਜਾਂ ਸਨਮਾਨ ਸਾਦਾ ਬੁਲਾਉਂਦਾ ਅਤੇ ਉਹ ਲੈ ਕੇ ਅਤੇ ਤੁਰ ਪਏ ਨੇ। ਗੁਰੂ ਸਾਹਿਬ ਦਾ ਪੜ੍ਹਦਾ ਬਾਬਾ ਬੁੱਢਾ ਜੀ ਨੂੰ ਸੀ ਇੱਥੇ ਚੁੱਕ ਲਿਆ। ਕੰਡਾ ਬ੍ਰਹਮੰਡਾਂ ਨੂੰ ਬਣਾਉਣ ਵਾਲੇ, ਚੌਦਾਂ ਲੋਕਾਂ ਨੂੰ ਸਿਰਜਣ ਵਾਲੇ, ਚੌਦਾਂ ਲੋਕਾਂ ਨੂੰ ਧਾਰਨ ਵਾਲੇ, ਇੱਕ ਮਿੰਟ 'ਚ ਬਣਾ ਸਕਦੇ ਸਾਰੀ ਦੁਨੀਆ, ਇੱਕ ਮਿੰਟ 'ਚ ਸਾਰੀ ਦੁਨੀਆ ਬਣਾ ਕਰ ਸਕਦੇ। ਹਾਂਜੀ, ਤਾਜੇ ਦੇ ਮਾਲਕ ਹੋ ਕੇ ਵੀ ਕਿਸੇ ਨੂੰ ਕੋਈ ਸ਼ਰਾਪ ਨਹੀਂ ਦੇਵੇ, ਕਿਸੇ ਨੂੰ ਕੋਈ ਮਾੜਾ ਨਹੀਂ ਬੋਲੇ। ਸਿਮਾ ਦੇ ਖਜ਼ਾਨੇ ਹਨ, ਕੋਈ ਗਲਤੀ ਕਰੇ ਉਹਨੂੰ ਮਾਫ ਕਰ ਦਿੰਦੇ ਨੇ, ਖਿਮਾ ਕਹਿੰਦੇ ਨੇ। ਇੰਨੀ ਖਿਮਾ ਕਰਨ ਵਾਲੇ ਗੁਰੂ ਅੰਗਦ ਦੇਵ ਜੀ ਸਾਦਾ ਜਿਹਾ ਸੁਭਾਅ ਬਣਾ ਕੇ ਤੁਰ ਪਏ ਆ। ਸ੍ਰੀ ਖੰਡੂਰ ਸਾਹਿਬ ਤੋਂ ਆਪਣਾ ਮੰਜਾ ਦੇਖਦਾ, ਥੋੜ੍ਹਾ ਜਿਹਾ ਪਾਣਾ ਟਿੰਡਾ ਕਰਦਾ, ਸਮਾਨ ਉੱਥੇ ਲੰਗਰ ਦੇ ਪਾਉਂਦੇ, ਮਿੱਟੀ ਦੇ ਪਾਉਂਦੇ ਹੁੰਦੇ ਸਨ ਲੰਗਰ ਦੇ, ਬਹੁਤ ਗਰੀਬੀ ਵਾਲਾ ਗੁਜ਼ਾਰਾ ਰੱਖਦੇ ਸਨ ਸੱਚੇ ਪਾਤਸ਼ਾਹ। ਉੱਥੇ ਜਾ ਪਹੁੰਚੇ ਹਨ, ਇੱਥੇ ਅੰਕਲ ਗੁਰਦੁਆਰਾ ਖਾਲਸਾ ਆਪਣੀ ਸਾਹਿਬ ਆ, ਪੂਰੇ ਸਤਿਗੁਰਾਂ ਨੇ ਉਹ ਛੱਪੜੀ ਛੰਨ ਜਿਹੜੀ ਕੁਦਰਤ ਨੇ ਬਣਾਈ ਹੋਈ ਸੀ ਦਰਖਤਾਂ ਨੂੰ ਝਿੜੀ ਦੀ ਸੀ, ਉੱਥੇ ਡੇਰਾ ਲਾ ਲਿਆ। ਸਿੱਖਾਂ ਸਮੇਤ ਜਾ ਕੇ ਬੈਠ ਕੇ ਗੁਰੂ ਸਾਹਿਬ ਜੀ ਇੱਕ ਤਰ੍ਹਾਂ ਸਿੱਖੀ ਚਿੱਗੀ ਹੋਈ ਹੈ, ਸ਼ਾਂਤ ਸ਼ਾਂਤ ਕਰਦੀ ਹੈ। ਹਾਂਜੀ, ਉਹਦਾ ਜਨਰਲ ਸੀਗਾ ਜਿੱਥੇ ਜਾ ਕੇ ਬੈਠੇ ਹਨ, ਚਰਨ ਪਏ ਨੇ ਸੱਚੇ ਪਾਤਸ਼ਾਹ ਦੇ, ਜੰਗਲ ਚ ਮੰਗਲ ਹੋ ਗਏ, ਉਹ ਜਗ੍ਹਾ ਵੀ ਇੰਨੀ ਪਵਿੱਤਰ ਹੋ ਗਈ ਜਿੱਥੇ ਦਰਸ਼ਨ ਸਾਧਨ ਸਾਧਾ ਕੋਈ ਸੇਵਕ ਸੰਗਤ ਆਪਣਾ ਦਿਨ ਸਭ ਮੰਗਲ। ਹਾਂਜੀ, ਸਭ ਸੰਗਤ ਜੀ ਸਾਰੇ ਜੰਗਲ ਵਿੱਚ ਮੰਗਲ ਹੋ ਗਿਆ, ਜਿੱਥੇ ਗੁਰੂ ਜਾਏ ਉਸ ਮੰਗਲ ਹੀ ਮੰਗਲ। ਜਿੱਥੇ ਖੁਦ ਭਗਵਾਨ ਆ ਕੇ ਬੈਠ ਗਏ ਉੱਥੇ ਕਿਉਂ ਨਹੀਂ ਮੰਗਲ ਹੋ ਗਈ? ਉੱਥੇ ਜੰਗਲ ਚ ਕੀਰਤਨ ਹੋਣ ਲੱਗ ਪਿਆ, ਕਥਾ ਹੋਣ ਲੱਗ ਪਈ, ਸੰਗਤਾਂ ਸੁਣਨ ਲੱਗ ਪਈ, ਗਿਆਨ ਦੇ ਸਮੁੰਦਰ, ਵਿਵੇਕ ਦੇ ਸਮੁੰਦਰ ਮਹਾਰਾਜ ਸੰਗਤ ਵਿੱਚ ਬੈਠੇ ਸੋਭਾ ਪਾਉਂਦੇ ਨੇ। ਜਿੱਥੇ ਅੱਜ ਕੱਲ੍ਹ ਗੁਰਦੁਆਰਾ ਖਾਲਸਾ ਧਰੀ ਸਾਹਿਬ ਖਾਨ ਦੇ ਜਿਆਦਾ ਪਿੰਡ ਹੈ, ਬਾਬਾ ਦੇ ਬੁੱਢੇ ਸਾਹਿਬ ਜੀ ਨੇ ਬੇਨਤੀ ਕੀਤੀ, ਹਾਂਜੀ ਸੱਚੇ ਪਾਤਸ਼ਾਹ ਆਪ ਪਰਮ ਸੀਮਾ ਦੇ ਖਜ਼ਾਨੇ ਹਨ, ਸਫ਼ਾ ਜਿਹੜਾ ਦੁਸ਼ਟ ਹੈ ਸੱਚੇ ਪਾਤਸ਼ਾਹ ਬਿਨਾਂ ਕਾਰਨ ਆਪ ਜੀ ਦੇ ਨਾਲ ਗਰੋਹ ਕਰਦਾ, ਈਰਖਾ ਕਰਦਾ ਹੈ, ਈਰਖਾ ਕਰਕੇ ਨਿੰਦਾ ਕਰਦਾ ਆਪ ਜੀ ਦੀ ਸੱਚੇ ਪਾਤਸ਼ਾਹ ਜੀ ਹੋ। ਇਸ ਪਿੰਡ ਦੇ ਜ਼ਮੀਨਦਾਰ ਜਿਹੜੇ ਉਹਨਾਂ ਨੇ ਇਹਨਾਂ ਦੀ ਮਦਦ ਥੋੜ੍ਹੀ ਇਹ ਸਮਝ ਲਈ ਤੁਹਾਡੀ ਗੱਲ ਦੀ ਸਵਾਲ ਨੂੰ ਸਮਝਦੇ ਜਿਹੜੇ ਗੱਲਾਂ ਜਾ ਜਾਂਦੇ ਹਨ, ਇਹਨਾਂ ਜ਼ਿਮੀਦਾਰਾਂ ਨੇ ਮਦਦ ਚਾਲੀ ਨਹੀਂ ਕੀਤੀ ਆਪਣੇ ਮਨ ਵਿੱਚ, ਸੋਚਿਆ ਹੀ ਨਹੀਂ ਕਿ ਤਪਾ ਸਾਡੇ ਨਾਲ ਸਾਨੂੰ ਕਰ ਰਿਹਾ ਸੀ। ਤਪਾ ਸਾਡੇ ਨੂੰ ਬੜੀ ਵੱਡੀ ਭੁੱਲ ਕਰਾ ਰਿਹਾ ਤੇ ਕਰੀ ਜਾਂਦੇ ਉਹਦੇ ਆਖੇ ਨਾਲ
ਗੁਰੂ
ਮਹਾਰਾਜ ਜੀ ਆਪ ਜੀ ਦਾ ਅਪਮਾਨ ਕਰ ਰਹੇ, ਬਹੁਤ ਅਪਮਾਨ ਕੀਤਾ ਜੋ ਸਾਨੂੰ ਪਿੰਡ ਤੋਂ ਕੱਢਣ ਦੀ ਗੱਲ ਕੀਤੀ ਇਹਨਾਂ ਨੇ। ਆਪ ਸਾਰੀ ਦੁਨੀਆਂ ਦੇ ਸਰਮੋਰ, ਦੁਨੀਆਂ ਦੇ ਬਾਦਸ਼ਾਹ, ਰਾਜੇ, ਮਹਾਰਾਜੇ ਵੀ ਤੁਹਾਡੇ ਪੈਰ ਦੀ ਧੂੜ ਦੀ ਮਿੱਟੀ ਦੇ ਕਿਣਕੇ ਦੇ ਬਰਾਬਰ ਵੀ ਨਹੀਂ ਸਕੇ ਪਾਠ ਕਰਨੇ, ਪਰ ਫਿਰ ਵੀ ਨਾ ਮੂਰਖਾਂ ਨੇ ਤੁਹਾਡਾ ਨਿਰਾਦਰ ਕੀਤਾ। ਜੋ ਇਹਨਾਂ ਨੇ ਅਵਗਿਆ ਕੀਤੀ ਹੈ, ਪੁੰਨ ਕੀਤੀ ਹੈ, ਤਪੇ ਨੂੰ ਮਹਾਰਾਜ ਪਾਉਣਾ ਪਵੇ। ਬਾਬਾ ਬੁੱਢਾ ਸਾਹਿਬ ਦੇ ਮੂੰਹ ਤੋਂ ਬਚਨ ਨਿਕਲ ਗਏ, ਸਾਡਾ ਗੁਰੂ ਸਾਹਿਬ ਦੇ ਮੂੰਹ ਤੋਂ ਨਹੀਂ ਨਿਕਲਿਆ। ਸੰਸਾਰ ਸਿੰਘ ਦੀ ਕੁਦਰਤ ਬੜੀ ਬਲਵਾਨ ਹੈ। ਬਾਬਾ ਬੁੱਢਾ ਜੀ ਕਿਹੜੇ ਘਰ ਸਾਹਿਬ ਤੋਂ ਮਾਂ ਨੇ ਕੋਈ ਵੀ ਗੁਰੂ ਸਾਹਿਬ ਨੇ ਪੁੱਛਣ ਕੀਤੀ ਉਹਨਾਂ ਤੋਂ, ਉਹਨਾਂ ਨੂੰ ਵੀ ਕਿਹਾ ਹੋਇਆ ਜੋ ਤੁਸੀਂ ਕਹਿ ਦਿੰਦੇ ਹੋ ਜਾਏਗਾ। ਬਾਬੇ ਬੁੱਢੇ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਮਹਾਰਾਜ ਤਪੇ ਨੂੰ ਬਚਨ ਦਾ ਭੋਗ ਨਹੀਂ ਕਰਨਾ। ਨਗਰ ਤੋਂ ਕਿਵੇਂ ਸੁੱਖ ਪਾਏਗਾ, ਨਹੀਂ ਪਾਏਗਾ। ਹਾਂਜੀ, ਸੱਚੇ ਪਾਤਸ਼ਾਹ ਤੁਸੀਂ ਅਜਾਦੀ ਜਨਮ ਵਾਲੇ ਤੋਂ ਨਹੀਂ ਗੱਲ ਮੇਰੀ ਜਾਣ ਸਕਦੀ, ਉਹਨੂੰ ਜਲ ਸਕਦੀ ਬੜੀ ਮਾਣ ਸੀ ਇਹਦਾ ਤੁਹਾਡੇ ਵਿੱਚ ਤੇ ਪਾਤਸ਼ਾਹ ਤੁਸੀਂ ਕੋਈ ਬਚਨ ਹੀ ਨਹੀਂ ਕੀਤਾ, ਚੁੱਪ ਕਰਕੇ ਆ ਗਏ। ਹਾਂਜੀ, ਮਹਾਰਾਜ ਦੁਨੀਆਂ 'ਤੇ ਕੋਈ ਉਹਨੇ ਜਿੰਦਾ ਨਹੀਂ ਤਾਂ ਤੁਹਾਡੀ ਪ੍ਰਾਪਤ ਨਹੀਂ ਕਰ ਸਕਦਾ, ਕਿਸੇ ਤਰ੍ਹਾਂ ਨਹੀਂ ਕੋਈ ਕਰ ਸਕਦਾ, ਉਹ ਸਭ ਤੋਂ ਵੱਡੇ।
ਹਾਂਜੀ,
ਮਹਾਰਾਜ ਜਿਵੇਂ ਤੁਸੀਂ ਸਾਰਿਆਂ ਨੂੰ ਸੁਣਾ ਕਰ ਦਿੰਦੇ ਹੋ, ਤੁਹਾਡੇ ਨਾਲ ਉਹ ਵਧੀਕੀ ਕਰਦਾ, ਤੁਸੀਂ ਮਾਫ਼ ਕਰ ਦਿੰਦੇ ਹੋ, ਉਹਦੇ ਨਾਲ ਕੋਈ ਵੈਰ ਵਿਰੋਧ ਨਹੀਂ ਕਰਦੇ। ਮਹਾਰਾਜ ਜੀ ਤੁਹਾਡੇ ਕੋਲ ਸੀਮਾ ਇੰਨੀ ਹੈ ਜਿੰਨਾ ਸਮੁੰਦਰ 'ਚ ਪਾਣੀ ਮਿਲਦਾ, ਤੁਸੀਂ ਸੀਮਾ ਦੇ ਸਾਗਰ ਹੋ। ਆਪ ਸਮਰੱਥ ਹੋ, ਜੋ ਚਾਹੋ ਕਰ ਸਕਦੇ ਹੋ। ਮਹਾਰਾਜ ਤੁਸੀਂ ਸਾਰਿਆਂ ਨੂੰ ਬੁਲਾ ਸਕਦੇ ਹੋ, ਪਰ ਕਿਸੇ ਨੂੰ ਡਰਦੇ ਨੇ ਪੈਰ ਕਸੂਰ ਨੇ, ਪੈਰ ਤੋਂ ਚੰਦ ਤੁਹਾਡੇ ਤੋਂ ਸੂਰ ਦੀ ਡਰਦਾ, ਤੁਹਾਡੇ ਤੋਂ ਚੰਦਰਮਾ ਡਰਦਾ, ਤੁਹਾਡੇ ਤੋਂ ਹਵਾ ਡਰਦੀ ਹੈ, ਪਾਣੀ ਡਰਦਾ, ਅੱਗ ਡਰਦੀ, ਸਭ ਸ੍ਰਿਸ਼ਟੀ ਤੁਹਾਡੇ ਤੋਂ ਡਰਦੀ ਹੈ। ਮਹਾਰਾਜ ਤੁਸੀਂ ਕਿਸੇ ਤੋਂ ਨਹੀਂ ਡਰਦੇ, ਮੇਰੇ ਪਾਸ ਨਹੀਂ ਘਰ ਤੁਹਾਡਾ ਇੱਕ ਰਸਨਾ ਤੋਂ ਮਾੜਾ ਜਿਹਾ ਬਹੁਤ ਹੀ ਬੋਲਣਾ, ਤੁਸੀਂ ਸਾਰੀ ਧਰਤੀ ਉਲਟ ਪੁਲਟ ਕਰ ਦੇਣੀ ਹੈ। ਆਪਣੇ ਰਸਮਾਂ ਦੇ ਬੋਲ ਨੂੰ ਮਾਰ ਵੀ ਸਕਦੇ ਹੋ, ਸਾਡੇ ਪਾਤਸ਼ਾਹ ਤੇ ਜਵਾਬ ਵੀ ਸਕਦੇ ਹੋ। ਮਹਾਰਾਜ ਉਹਨਾਂ ਮੂਰਖਾਂ ਦੇ ਆਖੇ ਮਾੜਾ ਜਿਹਾ ਉਹਨਾਂ ਨੇ ਕਿਹਾ ਤੇ ਤੁਸੀਂ ਪਿੰਡ ਛੱਡ ਕੇ ਆ ਗਏ। ਆਪਣੀ ਤਾਕਤ ਆਪਣੀ ਸ਼ਕਤੀ ਜਨਾਈ ਨਹੀਂ ਅਸੀਂ ਪਾਉਣ, ਸੱਚੇ ਪਾਤਸ਼ਾਹ ਜੋ ਤੁਹਾਨੂੰ ਪਾਉਂਦਾ ਕੋਈ ਪਾਣਾ ਨਹੀਂ, ਕੋਈ ਚੰਗਾ ਨਹੀਂ। ਬਾਬਾ ਬੁੱਢਾ ਸਾਹਿਬ ਜੀ ਬੇਨਤੀ ਕਰਦੇ ਵੀ ਨਮਾਜ ਸਾਡਾ ਸਾਡੀ ਕੀ ਮਜਾਲ ਹੈ, ਅਸੀਂ ਬੋਲੀਏ ਹਜ਼ੂਰ ਦੇ ਸਾਹਮਣੇ, ਅਸੀਂ ਕਦੇ ਕਹਿ ਨਹੀਂ ਸਕਦੇ, ਪਰ ਮਹਾਰਾਜ ਅਸੀਂ ਆਪ ਦੀ ਕੋਈ ਬੇਅਦਬੀ ਵੀ ਨਹੀਂ ਕਹਿ ਸਕਦੇ। ਹਾਂਜੀ, ਇੱਦਾਂ ਕਹਿ ਮੇਰੇ ਬਾਬਾ ਬੁੱਢਾ ਸਾਹਿਬ ਜੀ ਚੁੱਪ ਕਰਕੇ ਗੁਰੂ ਸਾਹਿਬ ਜੀ ਬੋਲੇ। ਹਾਂਜੀ, ਆਪ ਬੁੱਢਾ ਜੀ ਸੇ ਘਟਾ ਰਿਹਾ, ਕਹਿੰਦੇ ਜੋ ਗੁਰੂ ਕਰੇਗਾ ਠੀਕ ਹੀ ਕਰੇਗਾ। ਆਪਣੀ ਤਾਕਤ ਨੂੰ ਬੁਲੰਦਰ ਦੇਵ ਜੀ ਜਣਾਉਂਦੇ ਨੇ, ਆਪਣਾ ਪ੍ਰਤਾਪ ਛੁਪਾਇਆ ਹੋਇਆ ਆਪ ਲੋਕਾਂ ਦਾ ਕੇ ਸਾਦੇ ਜਿਹੇ ਬਣ ਕੇ ਬੈਠੇ ਹੋ। ਜਦੋਂ ਪਾਣਾ ਵਰਤਿਆ ਮਹਾਰਾਜ ਨੂੰ ਸੰਦੂਕ ਚੋਂ ਕੱਢਿਆ, ਉਸ ਵੇਲੇ ਗੁਰੂ ਅਮਰਦਾਸ ਜੀ ਉੱਥੇ ਨਹੀਂ ਸਨ, ਉਹ ਮੰਦਰਾਂ ਗਏ ਹੋਏ ਸੀ, ਉੱਥੇ ਉੱਥੇ ਹਾਜ਼ਰ ਨਹੀਂ ਸੀ। ਉਹ ਜਦੋਂ ਮੱਥਾ ਟੇਕਣ ਸਵੇਰੇ ਆਏ ਅੱਗੇ ਵਿੱਚ ਦਿਲ ਖਾਲੀ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਚਲੇ ਨਹੀਂ, ਪਤਾ ਕੀਤਾ ਉਹਨਾਂ ਨੇ ਕਿ ਕੀ ਗੱਲ ਹੋਈ, ਗੁਰੂ ਸਾਹਿਬ ਕਿੱਥੇ ਗਏ। ਤਾਂ ਗੁਰੂ ਅੰਗਦ ਦੇਵ ਜੀ ਦੇ ਜਾਣ ਦਾ ਪਿੰਡ ਵਾਲਿਆਂ ਨੇ ਜੋ ਪ੍ਰਤਾਂਤ ਸੁਣਾਇਆ ਉਹ ਸਾਰੀ ਗੱਲ ਅਮਰਦਾਸ ਜੀ ਨੇ ਸੁਣ ਕੇ ਉਹਦਾ ਕੀ ਹੱਲ ਕੱਢਿਆ, ਕਿਵੇਂ ਕੱਢਿਆ, ਇਹ ਕਥਾ ਅਗਲੇ ਚਰਨਾਂ ਵਿੱਚ ਆਪਣੇ ਸਰੀਰ ਕਰੋਗੇ। ਉਹਨਾਂ ਚੱਕਾਂ ਵਿੱਚ ਹੇ ਗੋਬਿੰਦ, ਹੇ ਗੋਪਾਲ, ਹੇ ਵਾਹਿਗੁਰੂ।